नमस्कार, ये आकाशवाणी है। खबरां दे इस बुलेटिन नाल मैं अमन देव। पहला चुनवीं खबरां। राष्ट्रपति द्रौपदी मुर्मू ने देशवासियों नूं भारत नूं एक बार फिर तो विश्व व्यापार ते ज्ञान का केंद्र बनाने की अपील की है। प्रधानमंत्री नरेंद्र मोदी हड़ां की स्थिति का जायजा लैण लई भड़के पंजाब का दौरा करनगे। राज के प्रभावित इलाकों में राहत ते बचाव कार्य जंगी पद्धर ते जारी ने। बीजेपी संसदीय दल ने उत्पादकों ते व्यापारियों नूं जीएसटी दरां विच कटौती का फायदा खपतकारां तक पहुंचाउण दी अपील कीती है। किरत ते रुजगार मंत्री मनसुख मांडविया ने रुजगार सिरजण नूं एक मजबूत ते आत्म निर्भर भारत का एक महत्वपूर्ण थम दस्सिया है। भारत ने दक्षणी कोरिया नूं 4-1 नाल हरा के एशिया कप हाकी चैंपियनशिप का खिताब जीत लिया है। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਭਾਰਤ ਨੂੰ ਇੱਕ ਵਾਰ ਫਿਰ ਤੋਂ ਵਿਸ਼ਵ ਵਪਾਰ ਅਤੇ ਗਿਆਨ ਦਾ ਕੇਂਦਰ ਬਣਾਉਣ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਨੇ ਇਹ ਗੱਲ ਅੱਜ ਨਵੀਂ ਦਿੱਲੀ ਵਿਚ ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਪਲੈਟੀਨਮ ਯੁਬਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਹੀ। ਰਾਸ਼ਟਰਪਤੀ ਨੇ ਭਾਰਤੀ ਅਰਥ ਵਿਵਸਥਾ ਨੂੰ ਹੋਰ ਆਤਮ ਨਿਰਭਰ ਬਣਾਉਣ ਅਤੇ ਬਰਾਮਦਾਂ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ।
ਪਿਛਲੇ 7 ਦਸ਼ਕੋਂ ਕੇ ਦੌਰਾਨ ਭਾਰਤ ਕੇ ਇੰਜੀਨੀਅਰਿੰਗ ਐਕਸਪੋਰਟਸ ਡੈਸਟੀਨੇਸ਼ਨ ਮੇ ਕਾਫੀ ਬਦਲਾਵ ਹੁਆ ਹੈ। ਬਦਲਾਵ ਕੇ ਇਹ ਪ੍ਰਕਿਰਿਆ ਆਪਕੋ ਜਾਰੀ ਰੱਖਣੀ ਹੈ ਤਥਾ ਰਾਸ਼ਟਰ ਸਰਵੋਪਰੀ ਕੀ ਭਾਵਨਾ ਕੇ ਸਾਥ ਭਾਰਤ ਕੀ ਅਰਥ ਵਿਵਸਥਾਓਂ ਕੋ ਨਿਰੰਤਰ ਮਜ਼ਬੂਤ ਬਣਾਨੇ ਕੇ ਲਿਏ ਕਾਰਯ ਕਰਤੇ ਰਹਿਣਾ ਚਾਹੀਏ। ਅਨੇਕ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਸੰਸਥਾਨ ਆਜ ਹਮਾਰੇ ਦੇਸ਼ ਕੀ ਅਰਥ ਵਿਵਸਥਾ ਕੀ ਮਜ਼ਬੂਤੀ ਕੋ फैक्ट्स और लॉजिक के आधार पर विश्व समुदाय के प्रमुख प्रस्तुत करते हैं। ऐसे स्टडीज और सर्वेज ईईपीसी जैसे संस्थानों के लिए थर्ड पार्टी सर्टिफिकेशन का महत्व रखते हैं।
उन्होंने कहा कि कोरोना काल दौरान रखी गई आत्मनिर्भर भारत की नींव लगातार मजबूत हो रही है।
कोविड महामारी के दौरान आत्मनिर्भर भारत अभियान शुरू किया गया। कोविड महामारी से उत्पन्न हर प्रकार की चुनौतियों का सामना करके भारत ने जिस आत्मविश्वास का परिचय दिया और राष्ट्रीय क्षमता को बढ़ाकर वैश्विक चुनौतियों का सामना करने का एक प्रेरक उदाहरण है।
राष्ट्रपति ने कहा कि भारत नूं इन्ना आत्मनिर्भर बनना चाहिए कि इसकी अर्थव्यवस्था अंतरराष्ट्रीय अस्थिरता तो प्रभावित न हो। प्रधानमंत्री नरेंद्र मोदी हड़ां की स्थिति का जायजा लैण लई भड़के पंजाब का दौरा करनगे। ओह पीड़ितां नूं वध तों वध सहायता यकीनी बनाउण लई जमीनी स्थिति का निजी तौर पर मुलांकण करनगे। पंजाब बीजेपी प्रधान सुनील जाखड़ ने एक सोशल मीडिया पोस्ट विच प्रधानमंत्री के दौरे बारे जानकारी दिंदिआं कहा कि प्रधानमंत्री इस संकट बारे बहुत चिंतित ने ते घटनाक्रम ते नेड़े नजर रख रहे ने। श्री जाखड़ ने कहा कि केंद्र सरकार पंजाब दे लोकां नाल मजबूती नाल खड़ी है। इस दौरान पंजाब जो दहाकियां च सब तों खौफनाक हड़ां दी मार चल रहा है नूं मौजूदा हालात विचों निकलण विच समां लगेगा। इन्हां हड़ां विच जानां गुआउण वालियां दी गिणती 48 तक पहुंच गई है। राज भर के 2050 ਪਿੰਡਾਂ ਵਿਚ 387,000 ਤੋਂ ਵੱਧ ਲੋਕ ਸਿੱਧੇ ਤੌਰ ਤੇ ਬੇਕਾਰ ਹੋ ਗਏ ਨੇ। ਭਾਰਤੀ ਫੌਜ, ਹਵਾਈ ਫੌਜ, NDRF ਤੇ BSF ਦੀਆਂ ਟੀਮਾਂ ਵੱਲੋਂ ਵਲੰਟੀਅਰਾਂ ਦੇ ਨਾਲ 22,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਸੈਂਕੜੇ NCC ਕੈਡਿਟ ਅਤੇ ਕੇਂਦਰੀ ਨੌਜਵਾਨ ਮਾਮਲਿਆਂ ਤੇ ਖੇਡ ਮੰਤਰਾਲੇ ਦੇ ਮੇਰਾ ਭਾਰਤ ਆਪਦਾ ਮਿੱਤਰ ਵੀ ਸਥਾਨਕ ਲੋਕਾਂ ਦੀ ਸਹਾਇਤਾ ਕਰ ਰਹੇ ਨੇ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਚ ਭਾਰੀ ਮੀਂਹ ਨਾ ਪੈਣ ਤੇ ਧੁੱਪ ਖਿੜਨ ਦੇ ਅਨੁਮਾਨ ਨੂੰ ਉਮੀਦ ਦੀ ਕਿਰਨ ਵਜੋਂ ਦੇਖਿਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਲਗਭਗ 48 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਨੇ। ਰਾਹਤ ਤੇ ਬਚਾਅ ਕਾਰਜ ਜਾਰੀ ਨੇ। ਸਾਡੇ ਪੱਤਰਕਾਰ ਨੇ ਦਸਿਆ ਕਿ ਰਾਜ ਵਿਚ ਗੰਗਾ, ਯਮੁਨਾ, ਸ਼ਾਰਦਾ, ਰਾਮ ਗੰਗਾ ਵਰਗੀਆਂ ਪ੍ਰਮੁੱਖ ਨਦੀਆਂ ਚੜੀਆਂ ਹੋਈਆਂ ਨੇ। ਦਿੱਲੀ ਵਿਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠ ਆਉਣਾ ਸ਼ੁਰੂ ਹੋ ਗਿਆ ਹੈ। ਅੱਜ ਸਵੇਰੇ ਪਾਣੀ ਦਾ ਪੱਧਰ 205.22 ਮੀਟਰ ਦਰਜ ਕੀਤਾ ਗਿਆ। ਯਮੁਨਾ ਦੇ ਆਲੇ ਦੁਆਲੇ ਨੀਵੇਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਵਾਂ ਤੇ ਰਾਹਤ ਕੈਂਪਾਂ ਵਿਚ ਪਹੁੰਚਾ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਵਿਚ ਬੀਤੀ ਰਾਤ ਜੰਮੂ ਦੇ RSPURA ਸੈਕਟਰ ਵਿਚ ਅੰਤਰਰਾਸ਼ਟਰੀ ਸਰਹੱਦ ਨਾਲ ਇਕ ਪਾਕਿਸਤਾਨੀ ਘੁਸਪੈਠੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਕਾਸ਼ਵਾਣੀ ਦੇ ਜੰਮੂ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਰਗੋਧਾ ਦੇ ਸਿਰਾਜ ਖਾਨ ਨਾਮਕ ਘੁਸਪੈਠੀਆਂ ਨੂੰ ਐਤਵਾਰ ਰਾਤੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਦੇਖਿਆ, ਜਿਸ ਨੂੰ ਬਾਅਦ ਵਿਚ ਸਰਹੱਦੀ ਵਾੜ ਨੇੜੇ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਤੋਂ ਕੁਝ ਪਾਕਿਸਤਾਨੀ ਕਰੰਸੀ ਨੋਟ ਬਰਾਮਦ ਕੀਤੇ ਗਏ ਨੇ। ਭਾਰਤੀ ਇਲਾਕੇ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨ ਦੇ ਪਿੱਛੇ ਉਦੇਸ਼ ਦਾ ਪਤਾ ਲਾਉਣ ਲਈ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਜਨਤਾ ਪਾਰਟੀ ਸੰਸਦੀ ਦਲ ਨੇ ਨਵੀਂ ਦਿੱਲੀ ਵਿਚ ਦੋ ਦਿਨਾਂ ਵਰਕਸ਼ਾਪ ਦੌਰਾਨ ਅਗਲੀ ਪੀੜ੍ਹੀ ਦੇ GST ਸੁਧਾਰਾਂ ਦੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਵੱਲੋਂ ਪੇਸ਼ ਕੀਤੇ ਗਏ ਮਤੇ ਵਿਚ ਬੀਜੇਪੀ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਦਲੇਰਾਨਾ ਅਤੇ ਜਨ ਹਿਤੈਸ਼ੀ ਕਦਮ ਲਈ ਵਧਾਈ ਦਿੱਤੀ। ਮਤੇ ਵਿਚ ਕਿਹਾ ਗਿਆ ਕਿ ਸੁਧਾਰਾਂ ਦੇ ਅਗਲੇ ਪੜਾਅ ਨੇ GST ਟੈਕਸ ਪ੍ਰਣਾਲੀ ਨੂੰ ਸਰਲ ਬਣਾਇਆ ਅਤੇ ਨਾਗਰਿਕਾਂ ਦੇ ਹਿੱਤ ਨੂੰ ਕੇਂਦਰ ਵਿਚ ਰੱਖਿਆ ਹੈ। ਖਾਣ ਪੀਣ ਦੀਆਂ ਵਸਤਾਂ, ਦਵਾਈਆਂ ਤੇ ਇਲੈਕਟ੍ਰਾਨਿਕ ਸਮਾਨ ਤੇ GST ਦਰਾਂ ਵਿਚ ਕਟੌਤੀ ਨਾਲ ਇਨ੍ਹਾਂ ਦੀਆਂ ਕੀਮਤਾਂ ਘਟਣਗੀਆਂ। ਛੋਟੇ ਕਾਰੋਬਾਰੀਆਂ, ਬਰਾਮਦਕਾਰਾਂ ਤੇ ਸਟਾਰਟਅਪ ਉੱਦਮਾਂ ਲਈ ਪ੍ਰਕਿਰਿਆਵਾਂ ਨੂੰ ਵੀ ਸਰਲ ਬਣਾਇਆ ਗਿਆ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਇਹ ਸੁਧਾਰ ਨਰਿੰਦਰ ਮੋਦੀ ਸਰਕਾਰ ਤੇ ਨਾਗਰਿਕਾਂ ਲਈ ਜੀਵਨ ਨੂੰ ਸੁਖਾਲਾ ਬਣਾਉਣ, ਵਪਾਰੀਆਂ ਨੂੰ ਸਮਰੱਥ ਬਣਾਉਣ ਅਤੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੇ ਟੀਚੇ ਦੇ ਪ੍ਰਤੀਕ ਨੇ। ਮਤੇ ਵਿਚ ਨਿਰਮਾਤਾਵਾਂ ਤੇ ਵਪਾਰੀਆਂ ਨੂੰ ਟੈਕਸਾਂ ਚ ਕਟੌਤੀ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ। ਆਜ਼ਾਦੀ ਦਿਵਸ ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵਾਲੀ ਤੱਕ ਅਗਲੀ ਪੀੜ੍ਹੀ ਦੇ GST ਸੁਧਾਰਾਂ ਦਾ ਐਲਾਨ ਕੀਤਾ ਸੀ। ਇਹ ਸੁਪਨਾ 3 ਸਤੰਬਰ ਨੂੰ ਉਦੋਂ ਸਾਕਾਰ ਹੋਇਆ ਜਦੋਂ GST ਕੌਂਸਲ ਨੇ ਆਮ ਆਦਮੀ ਤੇ ਧਿਆਨ ਕੇਂਦਰਿਤ ਕਰਦਿਆਂ ਦਰਾਂ ਨੂੰ ਤਰਕ ਸੰਗਤ ਬਣਾਉਣ ਨੂੰ ਮਨਜ਼ੂਰੀ ਦਿੱਤੀ। ਕੌਂਸਲ ਨੇ ਪੁਰਾਣੀ ਟੈਕਸ ਪ੍ਰਣਾਲੀ ਵਿਚ 5%, 12%, 18% ਤੇ 28% ਦੀਆਂ ਦਰਾਂ ਨੂੰ ਸਰਲ ਬਣਾ ਕੇ 5% ਤੇ 18% ਦੀਆਂ ਦੋ ਦਰਾਂ ਚ ਬਦਲ ਦਿੱਤਾ। ਇਨ੍ਹਾਂ ਸੁਧਾਰਾਂ ਨੇ ਕਈ ਖੇਤਰਾਂ ਵਿਚ ਟੈਕਸ ਦਰਾਂ ਘਟਾ ਕੇ ਨਾਗਰਿਕਾਂ ਲਈ ਜੀਵਨ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਅਸੀਂ ਨਵਿਆਉਣਯੋਗ ਊਰਜਾ ਖੇਤਰ ਵਿਚ ਕੀਤੇ ਗਏ ਸੁਧਾਰਾਂ ਤੇ ਨਜ਼ਰ ਮਾਰਦੇ ਹਾਂ। ਇੱਕ ਰਿਪੋਰਟ।
ਊਰਜਾ ਖੇਤਰ ਲਈ ਇੱਕ ਵੱਡੇ ਸੁਧਾਰ ਵਿਚ ਸੋਲਰ ਕੁੱਕਰ ਅਤੇ ਫੋਟੋਵੋਲਟਿਕ ਸੈੱਲਾਂ ਤੋਂ ਲੈ ਕੇ ਵਿੰਡਮਿਲ ਉਪਕਰਨਾਂ, ਬਾਇਓਗੈਸ ਪਲਾਂਟਾਂ ਅਤੇ ਰਹਿੰਦ ਖੂੰਹਦ ਤੋਂ ਊਰਜਾ ਪ੍ਰਣਾਲੀਆਂ ਤੱਕ ਨਵਿਆਉਣਯੋਗ ਊਰਜਾ ਉਪਕਰਨਾਂ ਤੇ GST ਨੂੰ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ। ਇਸ ਨਾਲ ਪ੍ਰੋਜੈਕਟ ਲਾਗਤਾਂ ਵਿਚ ਕਮੀ ਆਉਣ, ਸਾਫ਼ ਸੁਥਰੀ ਊਰਜਾ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਅਤੇ ਘਰਾਂ ਤੇ ਉਦਯੋਗਾਂ ਲਈ ਚੁਗਿਰਦੇ ਪੱਖੀ ਟੈਕਨੋਲੋਜੀਆਂ ਦੇ ਵਧੇਰੇ ਕਿਫਾਇਤੀ ਹੋਣ ਦੀ ਉਮੀਦ ਹੈ। ਦੂਜੇ ਪਾਸੇ ਕੋਲੇ ਅਤੇ ਲਿਗਨਾਈਟ ਤੇ GST ਨੂੰ 5% ਤੋਂ ਵਧਾ ਕੇ 18% ਕਰ ਦਿੱਤਾ ਗਿਆ, ਜਿਸ ਨਾਲ ਜੈਵਿਕ ਈਂਧਣ ਦੀ ਥਾਂ ਸਾਫ਼ ਸੁਥਰੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਗਿਆ। ਇਲੈਕਟ੍ਰਿਕ ਵਾਹਨ ਸਭ ਤੋਂ ਘੱਟ 5% ਟੈਕਸ ਲੈਬ ਅਧੀਨ ਰਹਿਣਗੇ। ਚੁਗਿਰਦਾ ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਨੇ ਅਗਲੀ ਪੀੜ੍ਹੀ ਦੇ GST ਸੁਧਾਰਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ GST ਸੁਧਾਰ ਸਾਫ਼ ਸੁਥਰੀ ਅਤੇ ਚੁਗਿਰਦੇ ਪੱਖੀ ਊਰਜਾ ਅਪਣਾਉਣ ਨੂੰ ਅੱਗੇ ਵਧਾਉਣ, ਰਹਿੰਦ ਖੂੰਹਦ ਪ੍ਰਬੰਧਨ ਵਿਚ ਸੁਧਾਰ ਕਰਨ ਤੇ ਨੁਕਸਾਨਦੇਹ ਗੈਸਾਂ ਦੀ ਨਿਕਾਸੀ ਨੂੰ ਘਟਾਉਣ ਅਤੇ ਚੁਗਿਰਦਾ ਪ੍ਰਣਾਲੀਆਂ ਦੀ ਰੱਖਿਆ ਕਰਨ ਵਿਚ ਮਦਦ ਕਰਨਗੇ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
ਕਿਰਤ ਤੇ ਰੋਜ਼ਗਾਰ ਮੰਤਰਾਲੇ ਨੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਤੇ ਹੁਨਰ ਵਿਕਾਸ ਨੂੰ ਵਧਾਉਣ ਲਈ ਇੱਕ ਨਿੱਜੀ ਕੰਪਨੀ ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤੇ ਅੱਜ ਨਵੀਂ ਦਿੱਲੀ ਵਿਚ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਦੀ ਮੌਜੂਦਗੀ ਵਿਚ ਦਸਤਖਤ ਕੀਤੇ ਗਏ। ਇਸ ਮੌਕੇ ਤੇ ਬੋਲਦਿਆਂ ਸ੍ਰੀ ਮਾਂਡਵੀਆ ਨੇ ਰੋਜ਼ਗਾਰ ਸਿਰਜਣ ਨੂੰ ਇਕ ਮਜ਼ਬੂਤ ਆਤਮ ਨਿਰਭਰ ਭਾਰਤ ਦਾ ਇਕ ਮਹੱਤਵਪੂਰਨ ਥੰਮ ਦਸਿਆ। ਉਨਾਂ ਕਿਹਾ ਕਿ ਨਿੱਜੀ ਕੰਪਨੀਆਂ ਨਾਲ ਸਾਂਝੇਦਾਰੀ ਨਾ ਸਿਰਫ਼ ਵਧੇਰੇ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ, ਸਗੋਂ ਖੇਤੀਬਾੜੀ ਸੇਵਾਵਾਂ ਅਤੇ ਨਿਰਮਾਣ ਵਰਗੇ ਮਹੱਤਵਪੂਰਨ ਖੇਤਰਾਂ ਦੇ ਵਿਕਾਸ ਦੀ ਅਗਵਾਈ ਵੀ ਕਰੇਗੀ। ਭਾਰਤ ਨੇ ਮਰਦਾਂ ਦੀ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਹੈ। ਕੱਲ੍ਹ ਬਿਹਾਰ ਦੇ ਰਾਜਗੀਰ ਵਿਚ ਫਾਈਨਲ ਮੈਚ ਵਿਚ ਭਾਰਤ ਨੇ ਪਿਛਲੇ ਚੈਂਪੀਅਨ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ। ਇਸ ਦੇ ਨਾਲ ਭਾਰਤ ਨੇ ਅਗਲੇ ਸਾਲ ਨੀਦਰਲੈਂਡ ਤੇ ਬੈਲਜੀਅਮ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਏਸ਼ੀਆ ਕੱਪ ਹਾਕੀ ਵਿਚ ਖਿਤਾਬ ਜਿੱਤਣ ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਹੈ ਕਿ ਇਹ ਜਿੱਤ ਇਸ ਲਈ ਵੀ ਖਾਸ ਹੈ ਕਿਉਂਕਿ ਭਾਰਤ ਨੇ ਮੌਜੂਦਾ ਚੈਂਪੀਅਨ ਦੱਖਣੀ ਕੋਰੀਆ ਨੂੰ ਹਰਾਇਆ ਹੈ। US ਓਪਨ ਟੈਨਿਸ ਦੇ ਪੁਰਸ਼ ਸਿੰਗਲਸ ਫਾਈਨਲ ਵਿਚ ਕਾਰਲੋਸ ਅਲਕਾਰਾਜ ਨੇ ਬੀਤੀ ਰਾਤ ਯਾਨਿਕ ਸਿੰਦਰ ਨੂੰ ਹਰਾ ਕੇ ਖਿਤਾਬ ਜਿੱਤ ਲਿਆ ਹੈ। ਅਲਕਾਰਾਜ ਨੇ ਸਿੰਦਰ ਨੂੰ 6-2, 3-6, 6-1, 6-4 ਨਾਲ ਹਰਾਇਆ। ਇਸ ਜਿੱਤ ਨਾਲ ਅਲਕਾਰਾਜ ਨੇ ਮੁੜ ਪੁਰਸ਼ ਟੈਨਿਸ ਵਿਚ ਚੋਟੀ ਦੀ ਰੈਂਕਿੰਗ ਵੀ ਹਾਸਲ ਕਰ ਲਈ ਹੈ। ਅੰਤ ਵਿਚ 94 ਖ਼ਬਰਾਂ ਤੇ ਨਜ਼ਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਭਾਰਤ ਨੂੰ ਇੱਕ ਵਾਰ ਫਿਰ ਤੋਂ ਵਿਸ਼ਵ ਵਪਾਰ ਤੇ ਗਿਆਨ ਦਾ ਕੇਂਦਰ ਬਣਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਭਲਕੇ ਪੰਜਾਬ ਦਾ ਦੌਰਾ ਕਰਨਗੇ। ਰਾਜ ਦੇ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ਤੇ ਜਾਰੀ ਨੇ। ਬੀਜੇਪੀ ਸੰਸਦੀ ਦਲ ਨੇ ਉਤਪਾਦਕਾਂ ਤੇ ਵਪਾਰੀਆਂ ਨੂੰ GST ਦਰਾਂ ਵਿਚ ਕਟੌਤੀ ਦਾ ਫਾਇਦਾ ਖਪਤਕਾਰਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਹੈ। ਕਿਰਤ ਤੇ ਰੋਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਰੋਜ਼ਗਾਰ ਸਿਰਜਣ ਨੂੰ ਇੱਕ ਮਜ਼ਬੂਤ ਤੇ ਆਤਮ ਨਿਰਭਰ ਭਾਰਤ ਦਾ ਇੱਕ ਮਹੱਤਵਪੂਰਨ ਥੰਮ ਦੱਸਿਆ ਤੇ ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।